ਹਾਜ਼ਰੀਨ, ਅੱਜ SBS ਪੰਜਾਬੀ ਪ੍ਰੋਗਰਾਮ ਵਿੱਚ ਦੋ ਬੜੇ ਖਾਸ ਮਹਿਮਾਨ ਸਾਡੇ ਨਾਲ ਜੁੜੇ ਹਨ ਸਿਡਨੀ ਤੋਂ, ਮਨਦੀਪ ਸੋਢੀ ਤੇ ਅਤੁਲ ਨਾਰੰਗ। ਇਹਨਾਂ ਨੇ ਇੱਕ ਕਮਾਲ ਦਾ ਅਦਾਰਾ, ਉਸਦੀ ਸੰਸਥਾਪਨਾ ਕੀਤੀ ਹੈ ਸਿਡਨੀ ਵਿੱਚ, ਉਸਦਾ ਨਾਂ ਹੈ ਹੈਸ਼ਚਿੰਗ। ਨਾਮ ਦੇ ਪਿੱਛੇ ਕੀ ਰਾਜ਼ ਹੈ ਉਸ ਬਾਰੇ ਤਾਂ ਹੁਣੇ ਗੱਲ ਕਰਾਂਗੇ, ਪਰ ਅਗਰ ਮੋਟੇ ਤੌਰ 'ਤੇ ਮੈਂ ਦੱਸ ਦੇਵਾਂ ਕਿ ਇਹ ਔਨਲਾਈਨ ਮੌਗੇਜ ਮਾਰਕੀਟ ਪਲੇਸ ਹੈ ਜੋ $2 billion ਦੇ ਹੋਮ ਲੋਨ ਐਪਲੀਕੇਸ਼ਨਸ ਹੁਣ ਤੱਕ ਪ੍ਰੋਸੈਸ ਕਰ ਚੁੱਕਿਆ। ਸੋ ਬਹੁਤ ਬਹੁਤ ਨਿੱਘਾ ਤੇ ਗੂੜਾ ਸਵਾਗਤ ਹੈ ਮਨਦੀਪ ਤੇ ਅਤੁਲ SBS ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ।
ਸ਼ੁਕਰੀਆ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਸਾਨੂੰ ਇਹ ਮੌਕਾ ਦੇਣ ਲਈ, ਤਾਂ ਕਿ ਤੁਹਾਡੇ ਲਿਸਨਰਸ ਨਾਲ ਅਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਸਕੀਏ ਤੇ ਪ੍ਰੋਡਕਟ ਬਾਰੇ ਹੋਰ ਦੱਸ ਸਕੀਏ।
ਜੀ, ਪਹਿਲੀ ਗੱਲ ਤੇ ਆਨਲਾਈਨ ਮੌਗੇਜ ਮਾਰਕੀਟ ਪਲੇਸ ਹੀ ਮੈਨੂੰ ਥੋੜਾ ਅਜੀਬ ਲੱਗਦਾ ਹੈ, ਕਿਉਂਕਿ ਆਮ ਤੌਰ ਤੇ ਜਦ ਅਸੀਂ ਘਰ ਖਰੀਦਣਾ ਹੁੰਦਾ, ਉਸਦੇ ਵਾਸਤੇ ਲੋਨ ਲੈਣਾ, ਮੌਗੇਜ ਲੈਣਾ, ਅਸੀਂ ਕੋਈ ਨਾ ਕੋਈ ਵੱਡੇ ਬੈਂਕ ਕੋਲ ਜਾਂਦੇ ਜਿਸ ਨਾਲ ਸਾਡਾ ਪਹਿਲਾਂ ਹੀ ਰਿਸ਼ਤਾ ਕਾਇਮ ਹੈ, ਜਾਂ ਫਿਰ ਕੋਈ ਅਗਰ ਸਾਨੂੰ ਕਹੇ ਕਿ ਬਈ ਮੌਗੇਜ ਬ੍ਰੋਕਰ ਕੋਲ ਜਾਓ ਕਿ ਉਹ ਤੁਹਾਨੂੰ ਪੈਸੇ ਬਚਾ ਦੇਗਾ, ਪਰ ਆਨਲਾਈਨ ਤੇ ਨਾ ਚਿਹਰਾ ਹੈ ਕੋਈ, ਨਾ ਜਾਣ ਪਛਾਣ ਹੈ, ਤੇ ਕਿਵੇਂ ਕੰਮ ਕਰਦਾ?
ਬਿਲਕੁਲ, ਸੋ ਆਈ ਥਿੰਕ ਪਹਿਲਾਂ ਜਿਹੜੀ ਪ੍ਰੋਬਲਮ ਹੈਗੀ ਹੈ, ਜਦੋਂ ਅਸੀਂ ਲੋਨ ਲੈਣ ਜਾਂਦੇ ਆਪਣੇ ਬੈਂਕ ਕੋਲ, ਬੈਂਕ ਤੁਹਾਨੂੰ ਚੋਇਸ ਨਹੀਂ ਦਿੰਦਾ। ਬੈਂਕ ਇਹ ਨਹੀਂ ਕਹਿੰਦਾ ਕਿ ਬਈ ਤੁਸੀਂ ਦੂਜੇ ਬੈਂਕ ਜਾ ਕੇ ਵੀ ਚੈੱਕ ਕਰੋ ਕਿ ਉੱਥੇ ਬੈਟਰ ਰੇਟ ਮਿਲ ਰਿਹਾ ਕਿ ਨਹੀਂ। ਉਹਨਾਂ ਨੂੰ ਪਤਾ ਹੈ ਕਿ ਤੁਸੀਂ ਆਲਰੇਡੀ ਸਾਡੇ ਨਾਲ ਬੈਂਕ ਕਰ ਰਹੇ ਹੋ, ਉਹ ਤੁਹਾਡੀ ਲੇਜ਼ੀਨੈਸ ਦਾ ਫਾਇਦਾ ਉਠਾ ਕੇ ਤੁਹਾਨੂੰ ਉਹੀ ਲੋਨ ਦੇਣਗੇ ਜਿਹੜੇ ਉਹਨਾਂ ਦਾ ਵੈਬਸਾਈਟ ਤੇ ਹੈਗਾ। ਦੂਜੀ ਗੱਲ ਹੈ, ਤੁਹਾਨੂੰ ਪਤਾ ਵੀ ਇੱਥੇ ਮੌਗੇਜ ਬ੍ਰੋਕਰ ਹੈਗੇ, ਬਟ ਤੁਹਾਨੂੰ ਇਹ ਕਿੱਥੇ ਪਤਾ ਚੱਲੇ ਕਿ ਬਈ ਮੌਗੇਜ ਬ੍ਰੋਕਰ ਜਿਹੜਾ ਹੈਗਾ ਉਹ ਹੋਰਾਂ ਨੇ ਰੈਕਮੈਂਡ ਕੀਤਾ ਕਿ ਨਹੀਂ? ਕਈ ਵਾਰੀ ਇਹ ਵੀ ਹੁੰਦਾ ਕਿ ਮੌਗੇਜ ਬ੍ਰੋਕਰ ਵੀ ਆਪਣਾ ਹਾਈ ਕਮਿਸ਼ਨ ਪ੍ਰੋਡਕਟ ਅੱਗੇ ਪੁਸ਼ ਕਰਦਾ, ਤੇ ਦੂਜੀ ਪ੍ਰੋਬਲਮ ਫਿਰ ਇਹ ਹੋ ਜਾਂਦੀ ਕਿ ਬਈ ਕਿਹੜਾ ਰੈਕਮੈਂਡ ਕਰ ਰਿਹਾ ਮੌਗੇਜ ਬ੍ਰੋਕਰ। ਇਸ ਪ੍ਰੋਬਲਮ ਨੂੰ ਸੋਲਵ ਕਰਨ ਲਈ ਅਸੀਂ ਲਾਂਚ ਕੀਤਾ ਹੈ ਹੈਸ਼ਚਿੰਗ। ਹੈਸ਼ਚਿੰਗ ਜਿਹੜਾ ਪਲੇਟਫਾਰਮ ਹੈ, ਉੱਥੇ ਰੇਟਿੰਗ ਐਂਡ ਰਿਵਿਊ ਸਿਸਟਮ ਹੈਗਾ। ਜਿਹੜਾ ਵੀ ਅਪਲਾਈ ਕਰਦਾ ਕੋਈ ਲੋਨ ਲਈ, ਪਹਿਲਾਂ ਤਾਂ ਉਹਨੂੰ ਅਸੀਂ ਰੇਟਿੰਗਸ ਐਂਡ ਰਿਵਿਊਜ਼ ਦਿਖਾਉਂਦੇ ਜਿਹੜੇ ਆਲਰੇਡੀ ਹੈਸ਼ਿੰਗ ਦੇ ਥਰੂ ਜਾ ਚੁੱਕੇ ਹੈ। ਤੁਹਾਨੂੰ ਲੋਕਲ ਮੌਗੇਜ ਬ੍ਰੋਕਰ ਦੇ ਉੱਥੇ ਰੇਟਿੰਗਸ ਦਿਖ ਜਾਣਗੀਆਂ। ਜੇ ਉਹਦੀ ਰੇਟਿੰਗ 4 star ਤੋਂ ਘੱਟ ਹੋਈ ਹੈ 5 stars ਚੋਂ, ਤੇ ਉਹਨੂੰ ਅਸੀਂ ਡ੍ਰੌਪ ਕਰ ਦਿੰਦੇ ਹਾਂ। ਇਸ ਕਰਕੇ ਇਹ ਸ਼ੋਰਟੀ ਰਹਿੰਦੀ ਕਿ ਬਈ ਤੁਹਾਡਾ ਜਿਹੜਾ ਮੌਗੇਜ ਬ੍ਰੋਕਰ ਹੈ, ਫਸਟਲੀ ਉਹਦੇ ਕੋਲ ਅੱਛੀ ਰੇਟਿੰਗ ਹੈ, ਉਹ ਰਿਕਮੈਂਡਡ ਹੈ। ਦੂਜੀ ਗੱਲ, ਅਸੀਂ ਸਿਰਫ ਨੈਗੋਸ਼ੀਏਟਿਡ ਰੇਟ ਦਿਖਾਉਂਦੇ ਹਾਂ, ਜਿਹੜੇ ਰੇਟ ਬੈਂਕ ਤੁਹਾਨੂੰ ਨਹੀਂ ਦੱਸੇਗਾ, ਮੌਗੇਜ ਬ੍ਰੋਕਰ ਵੀ ਤੁਹਾਨੂੰ ਘੱਟ ਹੀ ਦੱਸੇਗਾ ਜੇ ਤੁਸੀਂ ਡਾਇਰੈਕਟਲੀ ਜਾਓਗੇ, ਬਿਕੋਜ਼ ਉਹਦੇ ਤੇ ਕਮਿਸ਼ਨ ਘੱਟ ਹੁੰਦਾ। ਤੇ ਤੁਹਾਡੀ ਪਹਿਲੀ ਕਨਵਰਸੇਸ਼ਨ ਜਿਹੜੀ ਹੈਸ਼ਿੰਗ ਤੇ ਸਟਾਰਟ ਹੁੰਦੀ ਹੈ, ਉਹ ਸਭ ਤੋਂ ਲੋਐਸਟ ਰੇਟ ਤੇ ਸਟਾਰਟ ਹੁੰਦੀ ਹੈ। ਇਸ ਕਰਕੇ ਤੁਹਾਡਾ ਮੌਗੇਜ ਬ੍ਰੋਕਰ ਕਦੇ 1% ਜਾਂ ਜ਼ਿਆਦਾ ਵਾਲਾ ਐਕਸਟਰਾ ਰੇਟ ਨਹੀਂ ਦੱਸੂਗਾ।
ਸੋ ਬੇਸਿਕਲੀ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜਿਹੜਾ ਉਪਭੋਗਤਾ ਹੈ ਉਸਨੂੰ ਲੋਨ ਤਾਂ ਮਿਲੇਗਾ ਤੇ ਸ਼ਾਇਦ ਬੈਂਕ ਤੋਂ ਹੀ ਮਿਲੇਗਾ, ਪਰ ਬਿਹਤਰ ਦਰਾਂ ਤੇ।
ਹਾਂਜੀ, ਡੈਫੀਨੇਟਲੀ ਬੈਂਕ ਤੋਂ ਹੀ ਮਿਲੇਗਾ, ਸ਼ਾਇਦ ਨਹੀਂ, ਬਿਕੋਜ਼ ਇਨ ਰਿਐਲਿਟੀ ਜਿਹੜਾ ਪਿੱਛੋਂ ਪੈਸਾ ਆਣਾ, ਜਿਹੜਾ ਲੋਨ ਦੇਣਾ ਕਿਸੇ ਨੇ, ਉਹ ਫਾਈਨੈਂਸ਼ੀਅਲ ਆਰਗੇਨਾਈਜੇਸ਼ਨ ਹੀ ਹੈ ਜਿਹੜੀ ਦੇ ਰਹੀ ਹੈ। ਬਟ ਇਹਦੇ ਵਿੱਚ ਤੁਹਾਨੂੰ ਕੀ ਮਿਲ ਰਿਹਾ, ਇੱਕ ਤਾਂ ਕਨਵੀਨੀਅੰਸ ਮਿਲ ਰਹੀ ਹੈ, ਬਿਕੋਜ਼ ਜਦੋਂ ਤੁਸੀਂ ਬ੍ਰੋਕਰ ਦੇ ਥਰੂ ਜਾਂਦੇ ਹੋ ਤਾਂ ਬ੍ਰੋਕਰ ਤੁਹਾਡੇ ਘਰ ਆਏਗਾ, ਜਿਹੜਾ ਦਿਨ ਤੇ ਟਾਈਮ ਤੁਸੀਂ ਪਿੱਕ ਕਰੋਗੇ ਉਸ ਦਿਨ ਤੇ ਟਾਈਮ ਤੇ ਨਾਲ ਹੀ ਉਹ ਤੁਹਾਨੂੰ ਵਰਾਇਟੀ ਦੇਗਾ। ਐਂਡ ਵੈਨ ਆਈ ਸੇ ਵਰਾਇਟੀ, ਉਹਦਾ ਮਤਲਬ ਇਹ ਹੈ ਕਿ ਬਿਕੋਜ਼ ਇੱਕ ਬ੍ਰੋਕਰ ਕੋਲ ਮਲਟੀਪਲ ਬੈਂਕ ਦੇ ਪ੍ਰੋਡਕਟ ਹੁੰਦੇ ਆ, ਤੁਹਾਨੂੰ ਮਲਟੀਪਲ ਪ੍ਰੋਡਕਟਸ ਦਿਖਾਏਗਾ ਐਂਡ ਨਾਲ ਤੁਹਾਨੂੰ ਗਾਈਡ ਕਰੇਗਾ ਕਿ ਇਸ ਪ੍ਰੋਡਕਟ ਦੀ ਇਹ ਫੀਚਰ ਹੈ, ਫਿਰ ਤੁਸੀਂ ਪਿੱਕ ਕਰ ਸਕਦੇ ਹੋ ਕਿ ਮੈਨੂੰ ਆਹ ਪ੍ਰੋਡਕਟ ਨਹੀਂ, ਆਹ ਪ੍ਰੋਡਕਟ ਚਾਹੀਦਾ। ਐਂਡ ਆਫਟਰ ਦੈਟ ਉਹ ਤੁਹਾਨੂੰ ਹੈਲਪ ਕਰੇਗਾ ਪੂਰੀ ਡਾਕੂਮੈਂਟੇਸ਼ਨ ਕਰਨ 'ਚ ਤੇ ਐਪਲੀਕੇਸ਼ਨ ਸਬਮਿਟ ਕਰਨ 'ਚ। ਸੋ ਸਾਡਾ ਜਿਹੜਾ ਪਲੇਟਫਾਰਮ ਹੈ, ਇਹ ਤੁਹਾਨੂੰ ਇੱਕ ਪੈਸਾ ਤਾਂ ਬਚਾਉਂਦਾ ਹੀ ਹੈ, ਨਾਲ ਤੁਹਾਡਾ ਟਾਈਮ ਵੀ ਬਚਾਉਂਦਾ।
ਇਸ ਤੋਂ ਪਹਿਲਾਂ ਕਿ ਮੈਂ ਹੋਰ ਤੁਹਾਨੂੰ ਇਸ ਬਾਰੇ ਪੁੱਛਾਂ ਕਿ ਲੋਨ ਵਾਸਤੇ ਕਿਵੇਂ ਅਪਲਾਈ ਕੀਤਾ ਜਾਂਦਾ ਹੈ ਤੇ ਤੁਸੀਂ ਕਿਸ ਤਰ੍ਹਾਂ ਕੰਜ਼ਿਊਮਰਸ ਨਾਲ ਡੀਲ ਕਰਦੇ ਹੋ, ਥੋੜ੍ਹਾ ਜਿਹਾ ਹੈਸ਼ਚਿੰਗ ਦੇ ਪਿਛੋਕੜ ਬਾਰੇ ਦੱਸੋ। ਮੈਨੂੰ ਇੰਨਾ ਪਤਾ ਚੱਲਿਆ ਕਿ 1.5 ਸਾਲ ਪਹਿਲੇ ਹੀ ਇਹ ਸੰਸਥਾ ਬਣੀ ਸੀ ਤੇ ਇਸਨੂੰ KPMG ਨੇ ਇਮਰਜਿੰਗ ਸਟਾਰਸ ਦਾ ਦਰਜਾ ਦਿੱਤਾ ਹੈ, ਤੇ ਨਾਲ ਮੈਂ ਪਹਿਲਾਂ ਹੀ ਸਰੋਤਿਆਂ ਨੂੰ ਦੱਸ ਚੁੱਕੀ ਹਾਂ ਕਿ $2 billion ਦੇ ਹੋਮ ਲੋਨ ਐਪਲੀਕੇਸ਼ਨਸ ਤੁਸੀਂ ਪ੍ਰੋਸੈਸ ਕਰ ਵੀ ਚੁੱਕੇ ਹੋ, ਬਸ ਕੇਵਲ 1.5 ਸਾਲ ਦੇ ਨਿੱਕੇ ਜਿਹੇ ਅਰਸੇ ਵਿੱਚ। ਦੱਸੋ ਐਸਾ ਖਿਆਲ ਕਿਸ ਤਰ੍ਹਾਂ ਆਇਆ, ਕਿਵੇਂ ਤੁਸੀਂ ਇਸ ਨੂੰ ਸ਼ੁਰੂ ਕੀਤਾ?
ਬਿਲਕੁਲ ਜੀ, ਬਿਲਕੁਲ, ਇਹਦਾ ਖਿਆਲ ਤਾਂ ਸਾਨੂੰ ਆਇਆ 2014 'ਚ, ਜਦੋਂ ਮੈਂ ਤੇ ਅਤੁਲ ਦੋਨੋਂ ਹੋਮ ਲੋਨ ਲੈਣ 'ਚ ਗਏ ਸੀ। ਮੇਰਾ ਬੈਕਗ੍ਰਾਉਂਡ ਹੈ ਬੈਂਕਿੰਗ 'ਚ, ਤੇ ਮੈਂ ਅਤੁਲ ਨੂੰ ਬਾਰ ਬਾਰ ਇਹੀ ਦੱਸਦਾ ਸੀ ਕਿ ਵੀ ਤੂੰ ਬੈਂਕ 'ਚ ਕੰਮ ਕਰਿਆ ਕਰ, ਤੈਨੂੰ ਸਟਾਫ ਡਿਸਕਾਊਂਟ ਮਿਲ ਜਾਏਗਾ। ਤੇ ਮੈਂ ਤੇ ਹੱਸਦਾ ਹੁੰਦਾ ਸੀ ਕਿ ਨਹੀਂ ਵੀ ਬੈਂਕ 'ਚ ਕੰਮ ਕਰਨ ਦਾ ਕੋਈ ਲੋੜ ਨਹੀਂ, ਤੈਨੂੰ ਫਿਰ ਵੀ ਡਿਸਕਾਊਂਟ ਮਿਲ ਜਾਣਾ। ਤੇ ਜਦੋਂ ਅਸੀਂ ਦੋਨੋਂ ਹੋਮ ਲੋਨ ਗਏ, ਇਹ ਬੜੀ ਫਨੀ ਸਟੋਰੀ ਹੈ, ਤੇ ਮੈਂ ਬੜਾ ਖੁਸ਼ ਹੋ ਕੇ ਆਇਆ ਕਿ ਵੀ ਮੈਨੂੰ ਤਾਂ 0.15% ਮੇਰੇ ਬੈਂਕ ਨੇ ਦਿੱਤਾ ਕਿਉਂਕਿ ਮੈਂ ਬੈਂਕ 'ਚ ਕੰਮ ਕਰਦਾ।
ਤੇ ਜਦੋਂ ਮੈਂ 0.15% ਦਾ ਡਿਸਕਾਊਂਟ,
ਡਿਸਕਾਊਂਟ ਮਿਲ ਗਿਆ।
ਅੱਛਾ ਠੀਕ ਹੈ।
ਤੇ ਜਦੋਂ ਮੈਂ ਅਤੁਲ ਨੂੰ ਦੱਸਿਆ ਇਹ ਮੇਰੇ ਤੇ ਹੱਸ ਪਿਆ, ਇਹਨੇ ਮੈਨੂੰ ਸਿੱਧਾ ਦੱਸਿਆ ਕਿ ਵੀ ਮੈਨੂੰ ਤਾਂ 0.35 ਤੇਰੇ ਬੈਂਕ ਨੇ ਦਿੱਤਾ। ਤੇ ਮੈਂ ਸ਼ੌਕ ਰਹਿ ਗਿਆ ਕਿ ਬਈ ਮੈਂ ਤਾਂ ਬੈਂਕ 'ਚ ਕੰਮ ਕਰਦਾ, ਇਹ ਬੈਂਕ 'ਚ ਵੀ ਨਹੀਂ ਕੰਮ ਕਰਦਾ। ਫਿਰ ਮੈਨੂੰ ਪਤਾ ਚੱਲਿਆ ਇਹਨੇ ਮੋਰਗੇਜ ਬ੍ਰੋਕਰ ਯੂਜ਼ ਕੀਤਾ। ਫਿਰ ਉੱਥੋਂ ਇਹ ਆਈਡੀਆ ਆਇਆ ਕਿ ਬਈ ਅਸੀਂ ਮੋਰਗੇਜ ਬ੍ਰੋਕਰ ਨੂੰ ਸਪੋਰਟ ਕਰਨਾ ਹੈ, ਇਹ ਤਾਂ ਜ਼ਿਆਦਾ ਸਾਨੂੰ ਡਿਸਕਾਊਂਟ ਦਿਲਾਉਂਦੇ, ਦੂਜੀ ਗੱਲ ਇਹ ਸਾਡੇ ਘਰ ਆ ਕੇ ਸਾਰਾ ਕੰਮ ਕਰਦੇ। ਫਿਰ ਇਸ ਬੈਂਕ ਤੁਸੀਂ ਜਾਓਗੇ ਉਹਨਾਂ ਦੇ ਟਾਈਮਾਂ 'ਚ 10 to 4 ਹੀ ਅਵੇਲੇਬਲ ਹੁੰਦੇ ਆ, ਵੀਕਐਂਡ ਤੇ ਖੁੱਲੇ ਨਹੀਂ ਹੁੰਦੇ। ਇਸ ਕਰਕੇ ਵੀ ਡਿਸਾਈਡਿਡ, ਫਿਰ ਵੀ ਅਸੀਂ ਪਿਚ ਕੀਤਾ ਆਈਡੀਆ ਇੱਕ H2 ਵੈਂਚਰਸ ਕਰਕੇ ਹੈਗਾ ਐਕਸਲੇਟਰ ਪ੍ਰੋਗਰਾਮ, ਤੇ ਦੇ ਓਨਲੀ ਸਿਲੈਕਟ 5 ਸਟਾਰਟਅਪਸ ਜਿਨ੍ਹਾਂ ਦੇ ਸਾਰੀ ਐਪਲੀਕੇਸ਼ਨ ਆਉਂਦੀ, ਐਂਡ ਸਾਨੂੰ ਉਹਨਾਂ ਨੇ ਪਿਕ ਕੀਤਾ, ਅਸੀਂ ਫਿਰ ਉੱਥੇ ਪ੍ਰੋਡਕਟ ਬਿਲਡ ਕੀਤਾ।
ਸੋ ਅਸੀਂ ਕੰਜ਼ਿਊਮਰ ਨੂੰ ਹੈਲਪ ਕਰਨਾ ਚਾਹੁੰਦੇ ਹਾਂ, ਬਿਕੋਜ਼ ਸਾਨੂੰ ਇਹ ਲੱਗਿਆ ਕਿ ਜੇ ਸਾਡੇ ਨਾਲ ਐਵੇਂ ਹੋ ਸਕਦਾ ਤਾਂ ਹੋਰ ਵੀ ਲੋਕੀ ਹੈਗੇ ਆ ਮਾਰਕੀਟ ਵਿੱਚ ਜਿਨ੍ਹਾਂ ਨੂੰ ਇਹ ਰੇਟਸ ਬਾਰੇ ਨਹੀਂ ਪਤਾ, ਤੇ ਇਹ ਨਹੀਂ ਪਤਾ ਕਿ ਮੋਰਗੇਜ ਬ੍ਰੋਕਰ ਡਿਸਕਾਊਂਟਡ ਰੇਟ ਦੇ ਸਕਦੇ ਆ।
ਜੀ ਜੀ।
ਐਂਡ ਇੱਕ ਇੱਕ ਸਮਾਲ 1% ਕੱਟ ਹੋਮ ਲੋਨ ਰੇਟ ਤੇ ਤੁਹਾਨੂੰ ਅਪ ਟੂ $290 ਬਚਾ ਸਕਦਾ, ਜਿਹੜਾ ਕਿ ਕਮਿਲੇਟ ਹੋ ਗਏ $3,400 ਤੁਹਾਨੂੰ ਓਵਰ ਦਾ ਈਅਰ ਬਚਾ ਸਕਦਾ। $3,400 ਲੈ ਕੇ ਤੁਸੀਂ ਯੂ ਕੈਨ ਡੂ ਐਨੀਥਿੰਗ, ਆਪਦੇ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਪਾ ਸਕਦੇ ਹੋ, ਨਵੀਂ ਕਾਰ ਲਈ ਯੂਜ਼ ਕਰ ਸਕਦੇ ਹੋ, ਯੂ ਕੈਨ ਯੂਜ਼ ਇਟ ਐਨੀਵੇਅਰ, ਹੈ ਨਾ।
ਜੀ ਜੀ। ਤੇ ਅਤੁਲ ਨਾਮ ਜਿਹੜਾ ਚੁਣਿਆ ਤੁਸੀਂ ਹੈਸ਼ਟ੍ਰਿੰਗ, ਕੋਈ ਸੋਚ ਹੀ ਨਹੀਂ ਸਕਦਾ ਕਿ ਇਹਦੇ ਪਿੱਛੇ ਦੋ ਪੰਜਾਬੀ ਨੌਜਵਾਨ ਹਨ। ਮੈਨੂੰ ਤੇ ਲੱਗਿਆ ਸੀ ਕੋਈ ਚੀਨ ਦੇ ਕੋਈ ਸਪੈਸ਼ਲਿਸਟ ਹੈਗੇ ਨੇ।
ਨਹੀਂ, ਤੇ ਨਾ ਦੇ ਪਿੱਛੇ ਇੱਕ ਸਟੋਰੀ ਹੈਗੀ ਜੀ। ਤੇ ਹੈਸ਼ਟ੍ਰਿੰਗ ਇਹਦਾ ਦੋ ਵਰਡਸ ਤੋਂ ਆਇਆ, ਇੱਕ ਹੈ ਹੈਸ਼ਟੈਗ ਤੇ ਇੱਕ ਹੈ ਚਚਿੰਗ। ਅਸੀਂ ਦੋਨਾਂ ਦੀ ਬੈਕਗ੍ਰਾਉਂਡ ਡਿਫਰੈਂਟ ਹੈ। ਮੈਂ ਫਾਈਨੈਂਸ਼ੀਅਲ ਬੈਕਗ੍ਰਾਉਂਡ ਤੋਂ ਆਇਆ, ਬੈਂਕਿੰਗ ਬੈਕਗ੍ਰਾਉਂਡ ਤੋਂ, ਤੇ ਅਤੁਲ ਟੈਕਨੋਲੋਜੀ ਬੈਕਗ੍ਰਾਉਂਡ ਤੋਂ ਆਇਆ। ਅਤੁਲ ਨੇ ਪਿਕ ਕੀਤਾ ਹੈਸ਼ਟੈਗ ਤੇ ਮੈਂ ਸੀਗਾ ਚਚਿੰਗ। ਚਲੋ ਤੁਸੀਂ ਟਵੀਟ ਕਰਦੇ ਹੋ ਜਾਂ ਕੁਛ ਕਰਦੇ ਹੋ, ਤੁਸੀਂ ਹੈਸ਼ਟੈਗ ਐਡ ਕਰਦੇ ਹੋ ਕਿਉਂਕਿ ਉਹ ਵਰਡ ਤੁਹਾਡੇ ਲਈ ਮੈਟਰ ਕਰਦਾ। ਸੋ ਹੈਸ਼ਟੈਗ ਇਜ ਆਲਸੋ ਰਿਲੇਟਡ ਟੂ ਟੈਕਨੋਲੋਜੀ, ਵੀ ਟੈਕਨੋਲੋਜੀ ਰਿਲੇਟਡ ਹੈਗਾ ਵਰਡ। ਜਿਹੜਾ ਚਚਿੰਗ ਹੈਗਾ ਉਹ ਆਪਣਾ ਜਿਹੜਾ ਮੰਨ ਲਓ ਤੁਸੀਂ ਆਪਣਾ ਪੋਕੀ ਮਸ਼ੀਨ ਤੇ ਗਏ ਤਾਂ ਚਚਿੰਗ ਨੋਇਜ਼ ਕਰਦਾ, ਜਾਂ ਕੋਇਨ ਡ੍ਰੌਪ ਕਰਦੇ ਹੋ ਚਚਿੰਗ ਨੋਇਜ਼ ਆਉਂਦੀ ਹੈ, ਉਹ ਫਾਈਨੈਂਸ਼ੀਅਲ ਪ੍ਰੋਡਕਟ ਰਿਲੇਟਡ ਹੈਗਾ। ਤੇ ਅਸੀਂ ਉਹਨਾਂ ਨੂੰ ਕੰਬਾਈਨ ਕਰਕੇ ਅਸੀਂ ਹੈਸ਼ਟ੍ਰਿੰਗ ਵਰਡ ਬਣਾਇਆ। ਹੈਸ਼ਟ੍ਰਿੰਗ ਦੇ ਇਹਦੀ ਸਟੋਰੀ ਇਹੀ ਹੈਗੀ ਕਿ ਅਸੀਂ ਦੋ ਬੰਦੇ ਪਿੱਛੇ ਹੈਗੇ ਜਿਨ੍ਹਾਂ ਦੀ ਡਿਫਰੈਂਟ ਬੈਕਗ੍ਰਾਉਂਡ ਹੈ, ਜਿਨ੍ਹਾਂ ਦੇ ਫੇਵਰੇਟ ਵਰਡ ਸੀਗੇ, ਉਹ ਕੰਬਾਈਨ ਹੋ ਕੇ ਹੈਸ਼ਟ੍ਰਿੰਗ ਬਣ ਗਿਆ।
ਤੇ ਤੁਸੀਂ ਕਾਫੀ ਅਰਸੇ ਤੋਂ ਇੱਥੇ ਸਿਡਨੀ ਚੋਂ ਜਾਂ ਵੈਸੇ ਬਤੌਰ ਸਟੂਡੈਂਟ ਆਏ ਸੀ, ਕੀ ਪਿਛੋਕੜ ਹੈ?
ਮੈਂ ਅਮਨਦੀਪ, ਮੈਂ ਐਜ਼ ਅ ਸਟੂਡੈਂਟ ਆਇਆ ਸੀ 2000 ਚ, ਮੈਂ ਆਪਣੀ ਸਟੱਡੀਜ਼ ਕੰਪਲੀਟ ਕੀਤੀ, ਫਿਰ ਮੈਂ ਬੈਂਕਿੰਗ ਆਪਣੇ ਚਲਾ ਗਿਆ ਜਿੱਥੋਂ ਗ੍ਰੈਜੂਏਟ ਰੋਲ ਸ਼ੁਰੂ ਕੀਤਾ, ਫਿਰ ਮੈਂ ਪ੍ਰੋਡਕਟ ਇਸੇ ਚ ਕੰਮ ਕੀਤਾ।
ਮੈਨੂੰ 10 ਸਾਲ ਹੋ ਗਏ, ਮੈਂ 2006 ਚ ਆਇਆ ਸੀ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਆਇਆ ਸੀਗਾ।
ਠੀਕ ਹੈ।
ਤਾਂ ਪਹਿਲੇ ਮੈਂ ਕੁਛ ਡਿਜੀਟਲ ਏਜੰਸੀ ਚ ਕੰਮ ਕੀਤਾ, ਫਿਰ ਮੈਂ ਆਪਣਾ ਸੋਫਟਵੇਅਰ ਡਿਵੈਲਪਮੈਂਟ ਬਿਜ਼ਨਸ ਬਿਲਡ ਕੀਤਾ, ਤੇ ਹੁਣ ਹੈਸ਼ਟ੍ਰਿੰਗ ਚ।
ਠੀਕ ਹੈ ਜੀ। ਕਾਮਯਾਬ ਅਦਾਰੇ ਦੀ ਉਸਾਰੀ ਕੀਤੀ ਹੈ, ਉਸ ਲਈ ਤੁਸੀਂ ਬਹੁਤ ਬਹੁਤ ਮੁਬਾਰਕਬਾਦ ਦੇ ਪਾਤਰ ਹੋ। ਹੁਣ ਗੱਲ ਕਰੀਏ ਕੰਜ਼ਿਊਮਰਸ ਦੀ। ਸਾਡੇ ਸਰੋਤਿਆਂ ਵਿੱਚੋਂ ਬਹੁਤ ਇਹੋ ਜਿਹੇ ਹੋਣਗੇ ਜੋ ਪਿਛਲੇ 5-10 ਸਾਲਾਂ ਵਿੱਚ ਆਏ ਹਨ, ਸ਼ਾਇਦ ਅੱਜ ਕੱਲ੍ਹ ਹੁਣ ਘਰ ਖਰੀਦਣ ਬਾਰੇ ਸੋਚ ਰਹੇ ਹਨ। ਸੋ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਨਾ ਕਿ ਤੁਸੀਂ ਰੈਂਟ 'ਤੇ ਰਹਿੰਦੇ ਹੋ, ਅਤੇ ਕਿੰਨਾ ਪੈਸਾ ਬਚਾਉਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਿ ਮਕਾਨ ਦੇ ਬਾਰੇ ਸੋਚਿਆ ਜਾਏ ਕਿ ਬਈ ਚਲੋ $5,00,000 ਦਾ, $7,00,000 ਦਾ ਮਕਾਨ ਖਰੀਦਣਾ ਹੈ, ਉਸ ਵਾਸਤੇ ਡਿਪੋਜ਼ਿਟ ਕਿੰਨਾ ਕੁ ਇਕੱਤਰ ਕਰਕੇ ਫਿਰ ਲੋਨ ਵਾਸਤੇ ਜਾਣਾ ਚਾਹੀਦਾ ਹੈ?
ਕੁਝ ਬੈਂਕ ਹੈਗੇ ਜਿਹੜੇ 5% ਤੇ ਵੀ ਲੋਨ ਦਿੰਦੇ ਆ, ਬਟ ਜੇ ਤੁਹਾਨੂੰ ਅੱਛਾ ਰੇਟ ਚਾਹੀਦਾ ਹੈ ਤਾਂ ਰੈਕਮੈਂਡ ਕੀਤਾ ਜਾਂਦਾ ਕਿ ਤੁਹਾਡੇ ਕੋਲ 10% ਸੇਵਿੰਗ ਹੋਵੇ
ਘੱਟੋ ਘੱਟ।
ਬਟ ਜੇ ਆਪਾਂ ਗੱਲ ਕਰਦੇ ਹਾਂ 7 ਲੱਖ ਦੇ ਲੋਨ ਦੀ, ਤਾਂ 70,000 ਆਪਾਂ ਨੂੰ ਚਾਹੀਦਾ। ਬਟ ਜੇ 35,000 ਵੀ ਹੋ ਜਾਏ ਤਾਂ ਵੀ ਬੈਂਕਸ ਹੈਗੇ ਜਿਹੜੇ 5% ਤੇ ਲੋਨ ਕਰਦੇ, ਰੇਟ ਥੋੜਾ ਜਿਹਾ ਉੱਚਾ ਹੋਏਗਾ ਬਟ ਲੋਨ ਮਿਲ ਜਾਏਗਾ।
ਠੀਕ ਹੈ। ਸੋ ਜਦ ਤੀਕਰ ਉਹ ਡਿਪੋਜ਼ਿਟ ਕਾਇਮ ਨਹੀਂ ਹੁੰਦਾ ਤਦ ਤੀਕਰ ਬਿਹਤਰ ਹੈ ਕਿ ਤੁਸੀਂ ਰੈਂਟ ਤੇ ਰਹੋ?
ਹੋਰ ਤਰੀਕੇ ਹੈਗੇ ਹੈ, ਤੇ ਅਸੀਂ ਇਹਦੇ ਬਾਰੇ ਬਹੁਤ ਐਜੂਕੇਸ਼ਨਲ ਕੰਟੈਂਟ ਵੀ ਪੋਸਟ ਕਰਦੇ ਹਾਂ ਆਪਦੇ ਬਲੌਗ ਤੇ। ਜਿਵੇਂ ਕਿ ਇੱਕ ਤਰੀਕਾ ਹੈ ਕਿ ਜੇ ਤੁਹਾਡੇ ਕੋਲ ਕੋਈ ਗਰੰਟਰ ਹੈ ਤਾਂ ਫਿਰ ਵੀ ਤੁਸੀਂ ਲੋਨ ਲੈ ਸਕਦੇ ਹੋ, ਬਟ ਇਹ ਮੋਰਗੇਜ ਬ੍ਰੋਕਰ ਇਹਨਾਂ ਚੀਜ਼ਾਂ 'ਚ ਸਪੈਸ਼ਲਿਸਟ ਹੁੰਦੇ ਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਨਹੀਂ ਕਲੀਅਰ ਹੋ, ਲੋਨ ਮਿਲ ਸਕਦਾ ਨਹੀਂ ਮਿਲ ਸਕਦਾ, ਉਹ ਤੁਹਾਨੂੰ ਸਾਰਾ ਇਹ ਕਲੀਅਰ ਕਰਦੇ ਆ ਕੇ ਤੇ ਦੱਸਦੇ।
ਜੀ ਜੀ। ਮੈਂ 10% ਡਿਪੋਜ਼ਿਟ ਦੀ ਇਸ ਕਰਕੇ ਤੁਹਾਨੂੰ ਸਪਸ਼ਟੀਕਰਨ ਮੰਗ ਰਹੀ ਸਾਂ ਕਿਉਂਕਿ ਯੂਨਾਈਟਿਡ ਸਟੇਟਸ ਵਿੱਚ ਅਸੀਂ ਵੇਖਿਆ ਕਿੰਨਾ ਮਾੜਾ ਹਾਲ ਹੋਇਆ ਸੀ ਉੱਥੇ, ਤੇ 100% ਲੋਨ ਦਿੱਤਾ ਜਾ ਰਿਹਾ ਸੀ ਕਿ ਵੀ ਤੁਹਾਨੂੰ ਡਿਪੋਜ਼ਿਟ ਵੀ ਲਿਆਉਣ ਦੀ ਲੋੜ ਨਹੀਂ, ਅਤੇ ਇਸ ਤਰ੍ਹਾਂ ਮਾਰਕੀਟ ਡਿੱਗੀ ਸੀ ਕਿ ਪੂਰੀ ਦੁਨੀਆ ਵਿੱਚ ਉਸਦਾ ਝਟਕਾ ਮਹਿਸੂਸ ਹੋਇਆ ਸੀ. ਇੱਥੇ ਆਸਟ੍ਰੇਲੀਆ ਵਿੱਚ ਆਮ ਦਰ ਕੀ ਮੰਨੀ ਜਾਂਦੀ ਹੈ ਅਤੇ ਕੀ 100% ਲੋਨਸ ਵੀ ਦਿੱਤੇ ਜਾਂਦੇ ਨੇ?
100% ਲੋਨਸ ਮੰਤਰੀ ਜੀ ਪਹਿਲਾਂ ਅਵੇਲੇਬਲ ਸੀਗੇ, ਬਟ ਜਿਵੇਂ ਅਤੁਲ ਨੇ ਮੈਂਸ਼ਨ ਕੀਤਾ ਵੀ ਗਾਰੰਟਰ ਲੋਨ ਅਵੇਲੇਬਲ ਹੈ, ਬਟ ਬੈਂਕਸ ਦੀ ਵੀ ਹੁਣ ਕਾਫੀ ਸਟ੍ਰਿਕਟ ਹੋ ਗਈ ਹੈ ਲੈਂਡਿੰਗ. ਜਦੋਂ ਬੈਂਕ ਤੁਹਾਨੂੰ ਲੋਨ ਦੇਗਾ ਉਹ ਤੁਹਾਨੂੰ ਲੈਟਸ ਸੇ 3.5% ਰੇਟ ਹੈਗਾ, ਉਹ ਫਿਰ ਵੀ ਤੁਹਾਨੂੰ 7% ਤੇ ਚੈੱਕ ਕਰੇਗਾ ਵੀ ਜੇ ਕੱਲ ਨੂੰ ਇੰਟਰਸਟ ਰੇਟ ਉੱਤੇ ਚਲਾ ਗਿਆ ਵੀ 7%, ਬਈ ਇਹ ਬੰਦਾ ਫਿਰ ਵੀ ਅਫੋਰਡ ਕਰ ਸਕਦਾ ਹੈ ਕਿ ਨਹੀਂ ਆਪਣੀ ਪ੍ਰੀਪੇਮੈਂਟ. ਇਸ ਕਰਕੇ ਬੈਂਕ ਉਹ ਸਾਰਾ ਰਿਸਕ ਅਸੈਸਮੈਂਟ ਕਰੇਗਾ ਤੁਹਾਡੀ ਇੰਡੀਵਿਜੁਅਲ ਪਰਸਨ ਦੀ, ਬਈ ਉਹਦੀ ਸਰਵਿਸਬਿਲਿਟੀ ਵੀ ਹੈਗੀ ਕਿ ਨਹੀਂ, ਉਹ ਅਫੋਰਡ ਕਰ ਸਕਦਾ ਹੈ ਕਿ ਨਹੀਂ, ਤਾਂ ਹੀ ਉਹਨਾਂ ਨੂੰ ਲੋਨ ਮਿਲੇਗਾ. 100% ਲੋਨ ਹੁਣ ਇਟਸ ਵੈਰੀ ਰੇਅਰ, ਪਹਿਲਾਂ ਹੁੰਦਾ ਸੀ ਬਟ ਹੁਣ ਕਾਫੀ ਰੇਅਰ ਹੋ ਗਿਆ ਕੋਈ ਲੈਂਡਰ ਦੇਗਾ.
ਠੀਕ ਹੈ.
ਆਪਣਾ ਆਸਟ੍ਰੇਲੀਆ ਦਾ ਜਿਹੜਾ ਰੈਗੂਲੇਟਰੀ ਫਰੇਮਵਰਕ ਹੈ ਇਹ ਬਹੁਤ ਸਟਰੋਂਗ ਹੈ, ਤਾਂ ਉਹ ਸਿਚੁਏਸ਼ਨ ਇੱਥੇ ਕਦੇ ਵੀ ਨਹੀਂ ਆਏਗੀ ਜੋ US ਵਿੱਚ ਹੋਇਆ.
ਠੀਕ ਹੈ, ਠੀਕ ਹੈ ਜੀ. ਅੱਛਾ, ਹੁਣ ਗੱਲ ਕਰੀਏ ਵਿਆਜ ਦਰਾਂ ਦੀ. ਹੁਣ ਤਾਂ ਚਲੋ ਇੰਨੇ ਘੱਟ ਇਸ ਵੇਲੇ ਇੰਟਰਸਟ ਰੇਟ ਚੱਲ ਰਹੇ ਹਨ. ਮੈਨੂੰ ਯਾਦ ਹੈ ਜਦ ਮੈਂ ਪਹਿਲਾਂ ਆਸਟ੍ਰੇਲੀਆ 'ਚ ਆਈ ਸੀ 1991 'ਚ, ਉਸ ਵੇਲੇ ਅਸੀਂ 17% ਤਿਕਰ ਵੀ ਸੁਣਿਆ ਹੋਇਆ ਸੀ ਕਿ ਵਿਆਜ ਦਰ ਉਸ ਹੱਦ ਤਿਕਰ ਹੈਗੇ ਸੀ. ਅਤੇ ਇਜ਼ ਦਿਸ ਅ ਗੁੱਡ ਟਾਈਮ ਟੂ ਬਾਏ, ਇਜ਼ ਦਿਸ ਅ ਗੁੱਡ ਟਾਈਮ ਟੂ ਵੇਟ? ਕਿਉਂਕਿ ਦੂਜੇ ਪਾਸੇ ਅਸੀਂ ਇਹ ਵੀ ਸੁਣਦੇ ਹਾਂ ਕਿ ਪ੍ਰੋਪਰਟੀ ਬਬਲ ਬਹੁਤ ਵੱਧ ਚੁੱਕਿਆ ਹੈ, ਕਿ ਘਰ ਬਹੁਤ ਜ਼ਿਆਦਾ ਮਹਿੰਗੇ ਵਿਕ ਰਹੇ ਹਨ. ਸੋ ਇਸ ਬਾਰੇ ਜ਼ਰਾ ਦੱਸੋ ਸਾਡੇ ਸਰੋਤਿਆਂ ਨੂੰ.
ਦੇਖੋ ਜੀ, ਕਿ ਪ੍ਰੋਪਰਟੀ ਬਬਲ ਆਇਆ ਹੈ ਕਿ ਨਹੀਂ, ਇਹ ਤਾਂ ਜਿਹਨੇ ਜਿਹੜਾ ਪ੍ਰੈਡਿਕਟ ਕਰ ਸਕਦਾ ਉਹ ਤਾਂ ਮੇਰੇ ਖਿਆਲ ਬਿਲੇ ਨੇ ਤੋਂ ਵੀ ਉੱਤੇ ਹੋ ਜਾਏਗਾ. ਇਹ ਤਾਂ ਪ੍ਰੈਡਿਕਟ ਕਰਨਾ ਬੜਾ ਔਖਾ ਹੈ. ਬਟ ਹਾਂਜੀ, ਇਹ ਰਾਦਰ ਦੈਨ ਪੇਇੰਗ ਸਮਨ ਐਲਸ ਹੋਮ ਲੋਨ, ਤੁਸੀਂ ਆਪਣਾ ਕਰ ਲਓ. ਐਂਡ ਇਜ਼ ਦਿਸ ਦਾ ਰਾਈਟ ਟਾਈਮ? ਆਈ ਥਿੰਕ ਇਟ ਇਜ਼ ਦਾ ਰਾਈਟ ਟਾਈਮ, ਕਿਉਂਕਿ ਇੰਟਰਸਟ ਰੇਟ ਇੰਨਾ ਲੋਅ ਹੋ ਚੁੱਕਿਆ ਆਲਰੇਡੀ. ਅਗਰ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਕਿਸੇ ਹੋਰ ਦਾ ਰੈਂਟ ਪੇ ਕਰਕੇ ਕਿਸੇ ਹੋਰ ਦਾ ਹੋਮ ਲੋਨ ਚੁਕਾਉਣ ਤੋਂ ਚੰਗਾ ਹੈ ਤੁਸੀਂ ਆਪਣਾ ਉਹ ਡੈਡ ਮਨੀ ਆਪਣੇ ਲਈ ਯੂਜ਼ ਕਰੋ, ਆਪਣੇ ਇੱਕ ਨਵਾਂ ਹਾਊਸ ਬਾਏ ਕਰੋ, ਜੇ ਕਰ ਸਕਦੇ ਹੋ ਤਾਂ.
ਜੇ ਤੁਸੀਂ ਯੂਨਿਟ 'ਚ ਰਹਿੰਦੇ ਹੋ, ਯੂਨਿਟ ਆਈ ਮੀਨ ਬਾਈ ਅਪਾਰਟਮੈਂਟ 'ਚ ਜੇ ਤੁਸੀਂ ਰਹਿੰਦੇ ਹੋ, ਤੇ ਜੇ ਜੋ ਰੈਂਟ ਤੁਸੀਂ ਪੇ ਕਰਦੇ ਹੋ ਜੇ ਤੁਸੀਂ ਅਪਾਰਟਮੈਂਟ ਬਾਏ ਕਰ ਲਓ ਤਾਂ ਉਹਦੇ ਤੋਂ ਜ਼ਿਆਦਾ ਫਰਕ ਨਹੀਂ ਪੈਂਦਾ. ਬਟ ਐਟ ਦਾ ਐਂਡ ਆਫ ਦਾ ਡੇ ਸਟੋਰੀ ਇਹ ਆਉਂਦੀ ਹੈ ਬਈ ਤੁਸੀਂ ਰੈਂਟ 'ਚ ਰਹਿੰਦੇ ਹੋ ਤੇ ਉਹ ਰੈਂਟ ਦੇ ਬਦਲੇ ਨਾ ਤੁਹਾਨੂੰ ਖਿੜਕੀ ਮਿਲਣੀ ਤੇ ਨਾ ਬੂਹਾ ਮਿਲਣਾ. ਬਟ ਜੇ ਤੁਸੀਂ $200 ਵੱਧ ਪੇ ਕਰੋਗੇ ਤਾਂ ਘਰ ਆਪਦਾ ਬਣ
ਜਾਏਗਾ. ਜੀ, ਗੱਲ ਤਾਂ ਸਹੀ ਹੈ. ਪਰ ਇੱਕ ਹੋਰ ਅਗਰ ਮੈਂ ਤੁਹਾਨੂੰ ਪੁੱਛਾਂ, ਹਿਦਾਇਤ ਦਵੋ ਜਾਂ ਸੇਧ ਦਵੋ ਸਾਡੇ ਸਰੋਤਿਆਂ ਨੂੰ. ਅਕਸਰ ਇਹ ਹੁੰਦਾ ਜੀ, ਆ ਕੇ ਅਸੀਂ ਪਹਿਲਾ ਮਕਾਨ ਲੈਣਾ, ਸਭ ਤੋਂ ਬਿਹਤਰੀਨ ਮਕਾਨ ਹੋਵੇ, ਸਿਟੀ ਦੇ ਵੀ ਨੇੜੇ ਹੋਵੇ, ਸਾਰੇ ਉਸ 'ਚ ਬੈਲਸ ਐਂਡ ਵਿਸਲਸ ਹੋਣ, ਸੋਹਣਾ ਮਕਾਨ ਹੋਏ. ਤੁਸੀਂ ਐਜ਼ ਐਨ ਇਨਵੈਸਟਰ ਜਾਂ ਐਜ਼ ਅ ਲੌਂਗ ਯੂ ਨੋ ਸਮਨ ਇਨ ਦਾ ਪ੍ਰੋਪਰਟੀ ਮਾਰਕੀਟ, ਤੁਸੀਂ ਕੀ ਸਲਾਹ ਦਿਓਗੇ ਕਿ ਪਹਿਲਾ ਘਰ ਕਿਹੋ ਜਿਹਾ ਹੋਵੇ?
ਮੇਰੇ ਪਰਸਨਲ ਐਕਸਪੀਰੀਅੰਸ ਤੋਂ ਮੈਂ ਸੋਚਦਾ ਕਿ ਘਰ ਸਿਟੀ ਤੋਂ ਥੋੜਾ ਦੂਰ ਹੋਵੇ ਬਟ ਕੋਸਟਲੈਸ ਹੋਵੇ, ਤਾਂ ਕਿ ਤੁਹਾਡੇ ਤੇ ਫਾਈਨੈਂਸ਼ੀਅਲ ਬਰਡਨ ਨਾ ਆਵੇ, ਤਾਂ ਉਹ ਜ਼ਿਆਦਾ ਸੈਂਸ ਬਣਦੀ ਹੈ. ਬਟ ਓਵਰ ਦਾ ਟਾਈਮ ਕੀ ਹੋਏਗਾ, ਤੁਹਾਡੀ ਉਸ ਪ੍ਰੋਪਰਟੀ ਵਿੱਚ ਇਕਵਿਟੀ ਬਣ ਜਾਂਦੀ ਹੈ. ਫਿਰ ਤੁਸੀਂ ਇਕਵਿਟੀ ਡਰਾ ਕਰਕੇ ਜੇ ਤੁਸੀਂ ਹੋਰ ਵਧੀਆ ਲੈਣਾ ਚਾਹੁੰਦੇ ਹੋ ਉਹ ਬਾਏ ਕਰ ਲਓ, ਤੇ ਤੁਹਾਡੀ ਪ੍ਰੀਵੀਅਸ ਪ੍ਰੋਪਰਟੀ ਇਨਵੈਸਟਮੈਂਟ ਪ੍ਰੋਪਰਟੀ ਬਣ ਜਾਏਗੀ, ਜਿਹੜੀ ਕਿ ਆਟੋਮੈਟਿਕਲੀ ਆਪਦੇ ਆਪ ਨੂੰ ਪੇ ਆਫ ਕਰੇਗੀ ਰੈਂਟ.
ਠੀਕ ਹੈ. ਤੇ ਗੱਲ ਅਗਰ ਅਦਾਇਗੀ ਦੀ ਕਰੀਏ, ਕਿ ਤੁਸੀਂ ਹੁਣ ਦੇਖੋ ਕਿਸ਼ਤਾਂ ਵੀ ਤਾਂ ਅਦਾ ਕਰਨੀਆਂ ਨੇ ਮਹੀਨਾਵਾਰੀ, ਸੋ ਕਿੰਨਾ ਕੁ ਪਰਸੈਂਟੇਜ ਹੋਏ ਤੁਹਾਡੀ ਕਮਾਉਣ ਦੀ ਸ਼ਕਤੀ 'ਤੇ, ਕਿ ਵੀ ਅਸੀਂ ਇੰਨੀ ਸਾਡੀ ਅਰਨਿੰਗਸ ਹੈ ਅਤੇ ਆਊਟ ਗੋਇੰਗਸ ਕਿੰਨਾ ਪਰਸੈਂਟ ਹੋਣਾ ਚਾਹੀਦਾ?
ਸੋ ਇੱਕ ਕਪਲ ਜੇ ਦੋਵੇਂ ਜਣੇ ਕੰਮ ਕਰਦੇ ਹੈ ਤੇ ਜੇ ਆਪਾਂ ਐਗਜ਼ਾਮਪਲ ਲਈਏ 60-60 ਤੇ ਕੰਮ ਕਰਦੇ ਹੈ, ਲੈਟਸ ਸੇ
60,000, ਠੀਕ ਹੈ, ਠੀਕ
ਹੈ, ਹਾਂਜੀ 1,20,000 ਆਪਣਾ ਬੰਦਾ ਸਾਲ ਦਾ, ਉਹਦੇ ਤੇ ਤੁਸੀਂ ਈਜ਼ੀਲੀ ਸਰਵਿਸ ਕਰ ਸਕਦੇ ਹੋ 5-6 lakh ਦਾ ਲੋਨ.
ਠੀਕ ਹੈ.
ਬਾਕੀ ਇਟ ਕਮਸ ਡਾਊਨ ਟੂ ਕਿ ਤੁਹਾਡੇ ਡਿਪੈਂਡੈਂਟ ਕਿੰਨੇ, ਕਿਉਂਕਿ ਜਦੋਂ ਬੋਰੋਇੰਗ ਕਪੈਸਿਟੀ ਕੈਲਕੂਲੇਟ ਕੀਤੀ ਜਾਂਦੀ ਹੈ ਤਾਂ ਉਦੋਂ ਇਹ ਵੇਖਿਆ ਜਾਂਦਾ ਹੈ ਤੁਹਾਡੇ ਬੱਚੇ ਕਿੰਨੇ ਹੈ, ਜਾਂ ਤੁਹਾਡੇ ਐਲਡਰਲੀ ਪੇਰੈਂਟਸ ਕੋਈ ਤੁਹਾਡੇ ਨਾਲ ਰਹਿੰਦੇ ਹੈ ਤਾਂ ਉਹ ਡਿਪੈਂਡੈਂਟ ਬਣ ਜਾਂਦੇ ਆ, ਤਾਂ ਉਨੀ ਤੁਹਾਡੀ ਬੋਰੋਇੰਗ ਕਪੈਸਿਟੀ ਘੱਟ ਹੋ ਜਾਂਦੀ ਹੈ ਜਿੰਨੀ ਡਿਪੈਂਡੈਂਸੀ ਹੋਵੇ. ਅਲੋਂਗ ਵਿਦ ਦੈਟ ਇਹ ਵੀ ਚੈੱਕ ਕੀਤਾ ਜਾਂਦਾ ਹੈ ਬਈ ਤੁਹਾਡੇ ਕੋਲ ਕ੍ਰੈਡਿਟ ਕਾਰਡ ਕਿੰਨੇ ਆ, ਜਾਂ ਤੁਹਾਡੇ ਕੋਲ ਹੋਰ ਲੋਨ ਕਿਹੜਾ ਪਿਆ, ਪਰਸਨਲ ਲੋਨ ਪਿਆ, ਕੋਈ ਕਾਰ ਲੋਨ ਪਿਆ, ਉਹਦੇ ਨਾਲ ਵੀ ਬੋਰੋਇੰਗ ਕਪੈਸਿਟੀ ਘੱਟ ਹੁੰਦੀ ਹੈ. ਇੱਕ ਇਸ ਗੱਲ ਤੋਂ ਮੈਨੂੰ ਯਾਦ ਆਇਆ ਜਿਹੜੀ ਮੈਂ ਇੱਕ ਹਿਦਾਇਤ ਦੇਣਾ ਚਾਹਾਂਗਾ ਤੁਹਾਡੇ ਸ਼ਰੋਤਿਆਂ ਨੂੰ ਕਿ ਕਦੇ ਵੀ ਅਨਨੈਸੈਸਰੀ ਇਨਕੁਆਇਰੀਜ਼ ਨਹੀਂ ਕਰਨੀਆਂ ਚਾਹੀਦੀਆਂ ਫਾਈਨਾਂਸ ਨੂੰ ਲੈ ਕੇ, ਭਾਵੇਂ ਉਹ ਤੁਸੀਂ ਕ੍ਰੈਡਿਟ ਕਾਰਡ ਹੈ ਭਾਵੇਂ ਹੋਮ ਲੋਨ ਹੈ, ਬਿਕੋਜ਼ ਹਰ ਬੰਦੇ ਦੀ ਇੱਕ ਕ੍ਰੈਡਿਟ ਫਾਈਲ ਮੇਨਟੇਨ ਹੁੰਦੀ ਹੈ ਆਸਟ੍ਰੇਲੀਆ ਵਿੱਚ
ਜੀ,
ਤਾਂ ਤੁਹਾਡੀ ਉਹ ਕ੍ਰੈਡਿਟ ਫਾਈਲ ਜਿੰਨੀ ਜ਼ਿਆਦਾ ਐਕਟਿਵ ਹੋਏਗੀ, ਵੈਨ ਆਈ ਸੇ ਐਕਟਿਵ, ਜਿੰਨੀਆਂ ਜ਼ਿਆਦਾ ਇਨਕੁਆਇਰੀਜ਼ ਉਹਦੇ 'ਚ ਹੋਣਗੀਆਂ ਰਿਕਾਰਡ, ਬੈਂਕਸ ਉਹਨਾਂ ਡਾਊਟ ਕਰਦੇ ਆ ਤੁਹਾਨੂੰ ਐਂਡ ਦੇ ਕੁਐਸਚਨ ਲੋਨ ਦਿੰਦੇ ਹੋਏ,
ਅੱਛਾ,
ਤਾਂ ਉਹਨੂੰ ਘੱਟ ਤੋਂ ਘੱਟ ਰੱਖਣਾ ਚਾਹੀਦਾ। ਜੇ ਤੁਹਾਨੂੰ ਕ੍ਰੈਡਿਟ ਕਾਰਡ ਚਾਹੀਦਾ ਤਾਂ ਹੀ ਅਪਲਾਈ ਕਰੋ, ਇਹ ਸੋਚ ਕੇ ਨਾ ਕਰੋ ਬਈ ਇਹ ਕ੍ਰੈਡਿਟ ਕਾਰਡ ਦੀ ਐਨੂਅਲ ਫੀਸ ਹੈ ਨਹੀਂ ਪਿਆ ਤੇ ਕੁਆਂਟਸ ਫ੍ਰੀਕੁਐਂਟ ਫਲਾਇਰ ਹੈ ਤਾਂ ਮੈਂ ਅਪਲਾਈ ਕਰ ਦਿੰਦਾ ਤੇ 10 ਕ੍ਰੈਡਿਟ ਕਾਰਡ ਇਕੱਠੇ ਕਰ ਲਓ।
ਅੱਛਾ, ਮਤਲਬ ਉਹ ਸਾਡੇ ਖਿਲਾਫ ਜਾ ਸਕਦਾ ਹੈ?
ਬਿਲਕੁਲ ਹਾਂਜੀ।
ਅੱਛਾ, ਤੇ ਇਸ ਦਾ ਮਤਲਬ ਹੈ ਕਿ ਅਗਰ ਅਸੀਂ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕੋਲ ਜਾਈਏ, ਉਸ ਦਾ ਸਾਰਾ ਰਿਕਾਰਡ ਜਿਹੜਾ ਹੈ ਉਹ ਵੱਖ ਥਾਂ ਤੇ ਪਿਆ ਹੁੰਦਾ ਹੈ। ਸੋ ਜਦ ਵੀ ਅਸੀਂ ਲੋਨ ਵਾਸਤੇ ਜਾਵਾਂਗੇ, ਕੋਈ ਵੀ ਬੈਂਕ ਹੋਵੇ, ਕੋਈ ਵੀ ਮੌਰਗੇਜ ਬ੍ਰੋਕਰ ਹੋਵੇ, ਉਹ ਉਸ ਰਿਕਾਰਡ ਨੂੰ ਵੇਖਦੇ ਨੇ।
ਬਿਲਕੁਲ ਜੀ, ਨਾਓ ਲਾਸਟ ਈਅਰ ਆਪਣੇ ਕੰਪ੍ਰੀਹੈਂਸਿਵ ਰਿਪੋਰਟਿੰਗ ਵੀ ਆ ਗਈ ਹੈ, ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਨਾਟ ਓਨਲੀ ਦਾ ਇਨਕੁਆਇਰੀ, ਜੇ ਤੁਸੀਂ ਲੇਟ ਰਿਪੇਮੈਂਟ ਵੀ ਕਰ ਰਹੇ ਹੋ ਕਿਸੇ ਬਿੱਲ ਦੀ, ਉਹ ਵੀ ਰਿਕਾਰਡ ਹੋ ਰਹੀ ਹੈ ਤੁਹਾਡੇ ਫਾਈਲ ਦੇ ਅਗੇਂਸਟ। ਤੇ ਇਹੀ ਤੁਹਾਡੇ ਸ਼ਰੋਤਿਆਂ ਨੂੰ ਅਸੀਂ ਕਹਾਂਗੇ ਕਿ ਆਪਣਾ ਸਾਰਾ ਆਪਣਾ ਜਿਹੜਾ ਪੇਮੈਂਟਸ ਹੈ, ਬਿੱਲ ਪੇਮੈਂਟਸ ਹੈ, ਉਹ ਟਾਈਮ ਨਾਲ ਕਰੇ, ਟਾਈਮ ਸਿਰ ਕਰੇ, ਕੋਈ ਡਿਲੇ ਨਾ ਕਰਨ ਪੇਮੈਂਟ, ਕਿਉਂਕਿ ਉਹ ਵੀ ਹੁਣ ਰਿਕਾਰਡ ਹੁੰਦੀ ਹੈ ਤੇ ਉਹ ਵੀ ਫਾਈਲ ਲੈਂਡਰ ਕੋਲ ਜਾਂਦੀ ਹੈ ਜਦੋਂ ਤੁਹਾਡੀ ਅਸੈਸ ਕਰਦੇ ਕਿ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਕਿ ਨਹੀਂ।
ਠੀਕ ਹੈ, ਠੀਕ ਹੈ ਜੀ। ਸੋ ਇੱਕ ਗੱਲ ਹੋਰ ਅਗਰ ਮੈਂ ਪੁੱਛ ਲਾਂ, ਕਿਉਂਕਿ ਅਕਸਰ ਸਾਡੇ ਲੋਕ ਜਿਹੜੇ ਹਨ ਉਹ ਵੱਡੇ ਮਹਾਨਗਰਾਂ ਵਿੱਚ ਰਹਿੰਦੇ ਹਨ, ਸਿਡਨੀ, ਮੈਲਬਰਨ, ਪਰਥ, ਐਡੀਲੇਡ, ਬ੍ਰਿਸਬਨ, ਪਰ ਕਈ ਸਾਡੇ ਸਰੋਤੇ ਜਿਹੜੇ ਹਨ ਉਹ ਨਿੱਕੇ ਨਿੱਕੇ ਸ਼ਹਿਰਾਂ ਵਿੱਚ ਵੀ, ਰੀਜਨਲ ਏਰੀਆਜ਼ ਵਿੱਚ ਵੀ ਵੱਸਦੇ ਹਨ, ਕਿ ਉੱਥੇ ਵਾਸਤੇ ਕੁਝ ਹੋਰ ਸੋਚਣ ਦੀ ਲੋੜ ਹੈ ਕਿ ਅਗਰ ਮੌਰਗੇਜ ਲੈਣਾ ਕਿ ਕੁਝ ਹੋਰ ਸੋਚਣਾ?
ਨਹੀਂ, ਇਹ ਜੀ ਕੋਈ ਗੱਲ ਨਹੀਂ, ਅਸੀਂ ਰੀਜਨਲ ਏਰੀਆਸ 'ਚ ਵੀ ਸਾਡੇ ਮੌਰਗੇਜ ਬ੍ਰੋਕਰਸ ਹੈਗੇ ਨੇ, ਜੇ ਤੁਹਾਨੂੰ ਉੱਥੇ ਵੀ ਤੁਸੀਂ ਆਪਣਾ ਲੋਨ ਦੇਖ ਰਹੇ ਹੋ, ਤੁਸੀਂ ਆਪਣੀ ਇਨਕੁਆਇਰੀ ਪਾਓ, ਤੁਹਾਡਾ ਰੀਜਨਲ ਏਰੀਆ 'ਚ ਵੀ ਮੌਰਗੇਜ ਬ੍ਰੋਕਰ ਆ ਕੇ ਤੁਹਾਡੀ ਹੈਲਪ ਕਰ ਦੇਗਾ। ਕੁਛ ਲੈਂਡਰਸ ਅਲਾਓ ਨਹੀਂ ਕਰਦੇ ਨੇ ਰੀਜਨਲ ਏਰੀਆਸ 'ਚ, ਬਟ ਅਗੇਨ ਸਾਡੇ ਆਸਟ੍ਰੇਲੀਆ 'ਚ 50 ਤੋਂ ਉੱਤੇ ਲੈਂਡਰਸ ਹੈਗੇ, ਕੋਈ ਨਾ ਕੋਈ ਤਾਂ ਤੁਹਾਡੀ ਜ਼ਰੂਰ ਮਦਦ
ਕਰੇਗਾ। ਠੀਕ ਹੈ ਮਨਦੀਪ ਤੇ ਅਤੁਲ, ਬਹੁਤ ਹੀ ਚੰਗਾ ਲੱਗਿਆ ਤੁਹਾਡੇ ਦੋਨਾਂ ਨਾਲ ਗੱਲਬਾਤ ਕਰਕੇ। ਮੇਰੇ ਖਿਆਲ ਇਹ ਤੇ ਮੁਲਾਕਾਤ ਅਸੀਂ ਘੰਟੋ ਪਰ ਕਰ ਸਕਦੇ ਹਾਂ, ਹੋਰ ਜਾਣਕਾਰੀ ਤੁਹਾਡੇ ਤੋਂ ਲੈ ਸਕਦੇ ਹਾਂ, ਪਰ ਅੱਜ ਦੀ ਇੰਟਰਵਿਊ ਇੱਥੇ ਮੁਕਾਉਂਦੇ ਹੋਏ ਮੈਂ ਜਾਂਦੇ ਜਾਂਦੇ ਪੁੱਛਾਂਗੀ, ਕੋਈ ਸਲਾਹ, ਕੋਈ ਟਿੱਪਣੀਆਂ ਤੁਸੀਂ ਦੇਣਾ ਚਾਹੋਗੇ ਸਾਡੇ ਸਰੋਤਿਆਂ ਨੂੰ ਜੋ ਸ਼ਾਇਦ ਪਹਿਲੀ ਵਾਰੀ ਪ੍ਰੋਪਰਟੀ ਮਾਰਕੀਟ ਵਿੱਚ ਆਉਣਾ ਚਾਹੁੰਦੇ ਹਨ, ਅੱਜ ਕੱਲ੍ਹ ਇਸ ਬਾਰੇ ਸੋਚ ਰਹੇ ਹਨ ਕਿ ਇਹ ਕ੍ਰਿਸਮਸ ਦਾ ਸਮਾਂ ਸਹੀ ਹੈ ਕਿ ਅਗਲੇ ਸਾਲ ਤੱਕ ਵੇਟ ਕੀਤਾ ਜਾਵੇ, ਜਾਂ ਹੋਰ ਕੋਈ ਟਿੱਪਣੀ ਤੁਸੀਂ ਦੇਣਾ ਚਾਹੋਗੇ? ਪਹਿਲਾਂ ਮਨਦੀਪ,
ਟਿੱਪਣੀ ਤਾਂ ਇਹੀ ਦਵਾਂਗੇ ਕਿ ਦੇਖੋ ਜੀ, ਪਹਿਲਾਂ ਆਪਣਾ ਪਰਸਨਲ ਬੋਰੋਇੰਗ ਚੈੱਕ ਕਰੋ, ਆਪਣੀ ਪ੍ਰੀ ਅਪਰੂਵਲ ਲੈ ਲਓ, ਮੌਰਗੇਜ ਬ੍ਰੋਕਰ ਨਾਲ ਗੱਲ ਕਰੋ, ਉਹ ਤੁਹਾਡੇ ਨਾਲ ਪਲਾਨ ਵੀ ਬਣਾ ਸਕਦੇ ਨੇ ਕਿ ਤੁਸੀਂ ਜੇ ਰੈਡੀ ਨਹੀਂ ਹੋ, ਜੇ ਲੈਟਸ ਸੇ ਤੁਸੀਂ ਨੈਕਸਟ ਈਅਰ ਰੈਡੀ ਹੋ, ਤਾਂ ਮੌਰਗੇਜ ਬ੍ਰੋਕਰ ਉਹ ਵੀ ਤੁਹਾਨੂੰ ਇੱਕ ਪਲਾਨ ਬਣਾ ਕੇ ਦੇਣਗੇ ਵੀ ਤੁਸੀਂ ਇੰਨੀ ਇੰਨੀ ਸੇਵਿੰਗਸ ਕਰੋ, ਇੱਥੇ ਆਪਣੇ ਖਰਚੇ ਕੱਟ ਕਰੋ, ਤਾਂ ਕਿ ਤੁਹਾਡੇ ਕੋਲ ਪੂਰੀ ਬੋਰੋਇੰਗ ਹੋ ਤੇ ਆਪਣਾ ਤੁਸੀਂ ਡ੍ਰੀਮ ਹਾਊਸ ਆਪਣਾ ਅਫੋਰਡ ਕਰ ਸਕੋ।
ਤੇ ਇੱਕ ਸਲਾਹ ਮੇਰੇ ਵੱਲੋਂ ਮੈਂ ਇਹ ਦੇਣਾ ਚਾਹਾਂਗਾ ਕਿ ਜਦੋਂ ਵੀ ਤੁਸੀਂ ਹੋਮ ਲੋਨ ਲੈਣ ਬਾਰੇ ਸੋਚਦੇ ਹੋ, ਅੱਜ ਕੱਲ ਇੰਟਰਨੈਟ ਹੈਗਾ ਸਾਰਿਆਂ ਕੋਲ, ਆਨਲਾਈਨ ਜਾਓ ਤੇ ਸਰਚ ਕਰੋ, ਆਪਦੀ ਰਿਸਰਚ ਪੂਰੀ ਕਰੋ ਕਿ ਕਿਹੜਾ ਬੈਸਟ ਰੇਟ ਅਵੇਲੇਬਲ ਹੈ, ਰਾਦਰ ਦੈਨ ਸਿੱਧਾ ਆਪਦੇ ਬੈਂਕ ਕੋਲ ਜਾਣ ਦੇ, ਐਂਡ ਤੁਸੀਂ ਉਹ ਰੇਟ ਲੈ ਕੇ ਆਪਦੇ ਬੈਂਕ ਕੋਲ ਜਾ ਸਕਦੇ ਹੋ, ਬੋਲ ਸਕਦੇ ਹੋ ਬਈ ਆਹ ਰੇਟ ਹੈਗਾ। ਐਂਡ ਅਸੀਂ ਵੇਖਿਆ ਕਿ ਬਹੁਤ ਸਾਰੇ ਸਾਡੇ ਕਸਟਮਰ ਉਹਨਾਂ ਦੇ ਬੈਂਕ ਮੈਚ ਵੀ ਕਰ ਦਿੰਦੇ ਆ।
ਅੱਛਾ, ਠੀਕ ਹੈ। ਤੇ ਜਿਹੜੀ ਪ੍ਰੀ ਅਪਰੂਵਲ ਦੀ ਤੁਸੀਂ ਗੱਲ ਕੀਤੀ ਹੈ, ਕੀ ਹੁਣ ਤੁਹਾਡਾ ਜਿਹੜਾ ਆਨਲਾਈਨ ਮੌਰਗੇਜ ਮਾਰਕੀਟ ਪਲੇਸ ਜੋ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ, ਹੈਸ਼ਟਿੰਗ, ਕੀ ਜਿਹੜੇ ਸਾਡੇ ਸਰੋਤੇ ਨੇ ਅਗਰ ਅਪਲਾਈ ਕਰਨ ਤੇ ਉਹਨਾਂ ਨੂੰ ਇੱਕ ਪ੍ਰੀ ਅਪਰੂਵਲ ਮਿਲ ਸਕਦਾ ਤੁਹਾਡੇ ਤੋਂ?
ਬਿਲਕੁਲ, ਜੇ ਹੁਣੀ ਅਪਲਾਈ ਕਰਦੇ ਨੇ ਤੇ ਮੌਰਗੇਜ ਬ੍ਰੋਕਰ ਤੁਹਾਨੂੰ ਹੈਲਪ ਕਰ ਸਕਦਾ ਪ੍ਰੀ ਅਪਰੂਵਲ ਚ। ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਆਪਣੀ ਕੋਈ ਪ੍ਰੋਪਰਟੀ ਦੇਖ ਰਹੇ ਹੋ ਮਾਰਕੀਟ ਚ, ਹੋ ਪ੍ਰੀ ਅਪਰੂਵਲ ਚ ਤੁਹਾਨੂੰ ਇਹ ਸ਼ੋਰਟੀ ਮਿਲ ਜਾਂਦੀ ਹੈ ਐਟਲੀਸਟ ਕਿ ਬਈ ਤੁਸੀਂ ਕਿੰਨਾ ਬਿਡ ਕਰ ਸਕਦੇ ਹੋ ਜਾਂ ਕਿੰਨਾ ਅਫੋਰਡ ਕਰ ਸਕਦੇ ਹੋ। ਕਈ ਲੋਕੀ ਅਸੀਂ ਵੇਖਿਆ ਕਿ ਕਈ ਕਸਟਮਰ ਜਿਹੜੇ ਗਲਤੀ ਕਰ ਜਾਂਦੇ, ਕਿੱਥੇ ਜਾ ਕੇ ਆਪਣਾ ਡਿਪੋਜ਼ਿਟ ਪਾਤਾ ਆਫ ਦਾ ਪਲਾਨ, ਪਰ ਉਹਨਾਂ ਨੂੰ ਬਾਅਦ ਚ ਪਤਾ ਲੱਗਦਾ ਕਿ ਉਹਨਾਂ ਦੀ ਇੰਨੀ ਅਫੋਰਡੇਬਿਲਿਟੀ ਨਹੀਂ ਸੀਗੀ। ਉਹ ਸਭ ਤੋਂ ਜ਼ਿਆਦਾ ਮਾੜਾ ਕੰਮ ਹੋ ਸਕਦਾ, ਕਿਉਂਕਿ ਉਹਦੇ ਚ ਤੁਸੀਂ ਆਪਣਾ 10% ਡਿਪੋਜ਼ਿਟ ਵੀ ਲੂਜ਼ ਕਰ ਸਕਦੇ ਹੋ। ਤਾਂ ਪ੍ਰੀ ਅਪਰੂਵਲ ਲੈਣਾ ਬਹੁਤ ਜ਼ਰੂਰੀ ਹੈ ਬਿਫੋਰ ਯੂ ਗੋ ਆਊਟ ਇਨ ਦਾ ਮਾਰਕੀਟ ਟੂ ਲੁੱਕ ਫਾਰ ਅ ਪ੍ਰੋਪਰਟੀ।
ਠੀਕ ਹੈ ਜੀ, ਹੋਰ ਅਸੀਂ ਬਹੁਤ ਗੱਲਾਂ ਕਰ ਸਕਦੇ ਸਾਂ ਆਪਸ਼ਨਸ ਬਾਰੇ ਤੇ ਨਵਾਂ ਘਰ ਬਣਾਉਣ ਪਿੱਛੇ, ਪਰ ਮੇਰੇ ਖਿਆਲ ਹੈ ਗੱਲਾਂ ਨਹੀਂ ਮੁੱਕਣਗੀਆਂ। ਪਰ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਸਮਾਂ ਕੱਢ ਕੇ ਦੋਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਮਨਦੀਪ ਸੋਢੀ ਤੇ ਅਤੁਲ ਨਾਰੰਗ, ਤਹਿ ਦਿਲੋਂ ਮੈਂ ਧੰਨਵਾਦ ਕਰਦੀ ਹਾਂ ਤੁਹਾਨੂੰ।
ਧੰਨਵਾਦ ਤੁਹਾਨੂੰ ਵੀ ਮਨਪ੍ਰੀਤ ਜੀ, ਥੈਂਕ ਯੂ।
ਧੰਨਵਾਦ ਮਨਪ੍ਰੀਤ ਜੀ, ਥੈਂਕ ਯੂ।